ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਭਗਤਾਂ ਦੀ ਵਡਿਆਈ ਕਰਦੇ ਹਨ। ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ, ਨਿੰਦਕ ਨਿੰਦਾ ਕਰ ਪਚੇ ਜਮਕਾਲ ਗਰਸੀਏ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਤੇ ਆਪਣੇ ਦਾਸ ਆਪ ਹੀ ਰੱਖ ਲਏ ਨੇ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਆਪਣੇ ਦਾਸ ਆਪ ਹੀ ਰੱਖ ਲਏ ਹਨ। ਨਿੰਦਕ ਨਿੰਦਾ ਕਰ ਪਚੇ ਜਮਕਾਲ ਗਰਸੀਏ, ਜਿਹੜੇ ਉਹਨਾਂ ਦੇ ਨਿੰਦਕ ਸਨ ਉਹ ਨਿੰਦਿਆ ਕਰ ਕਰਕੇ ਝੂਠੀ ਇਲਜ਼ਾਮਬਾਜ਼ੀ ਕਰ ਕਰਕੇ ਹਾਰ ਹੰਬ ਗਏ। ਪਚੇ ਦਾ ਅਰਥ ਹੁੰਦਾ ਵੀ ਹਾਰ ਹੰਬ ਜਾਣਾ। ਨਿੰਦਕ ਨਿੰਦਾ ਕਰ ਪਚੇ, ਜਿਹੜੇ ਨਿੰਦਕ ਸਨ ਉਹ ਨਿੰਦਿਆ ਕਰ ਕਰਕੇ ਆਖੀਰ ਉਹ ਵੀ ਹੰਬ ਗਏ, ਬਰਬਾਦ ਹੋ ਗਏ, ਜਮਕਾਲ ਗਰਸੀਏ, ਤੇ ਫਿਰ ਉਹਨਾਂ ਨੂੰ ਜਮਕਾਲ ਨੇ ਆ ਕੇ ਗ੍ਰਸ ਲਿਆ, ਜਮਕਾਲ ਨੇ ਆ ਕੇ ਪਕੜ ਲਿਆ। ਇਹ ਇਸ਼ਾਰਾ ਸੁਲਹੀ ਦੀ ਮੌਤ ਵੱਲ ਹੈ, ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਅਣਹੋਈ ਈਰਖਾ ਕਰਨ ਲੱਗ ਪਿਆ ਸੀ, ਜਿਸ ਨੇ ਇਸ ਗੱਲ ਦਾ ਦਾਅਵਾ ਵੀ ਕੀਤਾ ਸੀ ਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਉਂਦਿਆਂ ਜਾਂ ਉਹਨਾਂ ਨੂੰ ਸ਼ਹੀਦ ਕਰਕੇ ਤੇ ਮੈਂ ਉਹਨਾਂ ਨੂੰ ਮਨ ਮਰਜ਼ੀ ਦੀ ਸਜ਼ਾ ਦੇਵਾਂਗਾ ਤੇ ਮੈਂ ਆਪਣੇ ਆਪ ਨੂੰ ਪਠਾਨ ਦਾ ਪੁੱਤ ਨਹੀਂ ਸਦਵਾਵਾਂਗਾ ਜੇ ਮੈਂ ਐਸਾ ਨਾ ਕੀਤਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਭਗਤਾਂ ਕਾ ਆਸਰਾ ਅੰਨ ਨਾਹੀ ਠਾਓ। ਅਕਾਲ ਪੁਰਖ ਵਾਹਿਗੁਰੂ ਹੀ ਆਪਣੇ ਭਗਤਾਂ ਦਾ ਓਟ ਆਸਰਾ ਹੈ, ਉਸ ਤੋਂ ਬਿਨਾਂ ਉਹਨਾਂ ਲਈ ਹੋਰ ਕੋਈ ਟਿਕਾਣਾ ਨਹੀਂ ਹੁੰਦਾ।
ਤਾਣ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਉ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਤਾਣ ਬਲ ਦੀਵਾਨ ਆਸਰਾ ਤੇ ਸਾਡਾ ਪਰਿਵਾਰ ਤੇ ਸਾਡਾ ਧਨ, ਹੇ ਵਾਹਿਗੁਰੂ ਸਭ ਕੁਝ ਤੇਰਾ ਨਾਮ ਹੀ ਹੈ, ਅਸੀਂ ਤੇਰੇ ਨਾਮ ਦਾ ਹੀ ਬਲ, ਨਾਮ ਦਾ ਹੀ ਆਸਰਾ ਤੇ ਨਾਮ ਨੂੰ ਹੀ ਆਪਣਾ ਪਰਿਵਾਰ ਤੇ ਨਾਮ ਨੂੰ ਹੀ ਆਪਣਾ ਧਨ ਸਮਝਿਆ ਹੋਇਆ ਹੈ।
ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ।
ਲੋ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਜਿਹੜੇ ਉਹਦੇ ਆਪਣੇ ਦਾਸ ਸਨ, ਸੇਵਕ ਸਨ, ਉਹ ਆਪ ਹੀ ਉਸਨੇ ਰੱਖ ਲਏ ਹਨ।
ਨਿੰਦਕ ਨਿੰਦਾ ਕਰ ਪਚੇ ਜਮਕਾਲ ਗਰਸੀਏ,
ਜਿਹੜੇ ਗੁਰੂ ਘਰ ਦੇ ਨਿੰਦਕ ਸਨ ਉਹ ਨਿੰਦਿਆ ਕਰ ਕਰਕੇ ਉਹ ਵੀ ਪਚ ਗਏ, ਉਹ ਵੀ ਹਾਰ ਹੰਬ ਗਏ, ਉਹ ਵੀ ਸੜਬਲ ਗਏ, ਜਮਕਾਲ ਗਰਸੀਏ, ਅਖੀਰ ਤੇ ਜਮਕਾਲ ਨੇ ਜਮਦੂਤਾਂ ਨੇ ਆ ਕੇ ਉਹਨਾਂ ਨੂੰ ਪਕੜ ਲਿਆ।
ਰਹਾਓ ਸੰਤਾ ਸਿਆਵਨਾ ਦੂਸਰ ਕੋ ਨਾਹੀ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ ਬਈ ਸੰਤਾਂ ਨੇ ਤਾਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਧਿਆਉਣਾ ਕੀਤਾ, ਦੂਸਰ ਕੋ ਨਾਹੀ, ਉਸ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਦੂਜੇ ਨੂੰ ਉਹਨਾਂ ਨੇ ਚੇਤੇ ਨਹੀਂ ਕੀਤਾ।
ਇੱਕ ਸਿਆ ਗੈ ਬੇਨਤੀ ਰਵਿਆ ਸਰਬ ਥਾਏ।
ਉਹਨਾਂ ਮਹਾਂਪੁਰਖਾਂ ਦੀ ਇੱਕ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਹੁੰਦੀ ਹੈ, ਕਿਉਂਕਿ ਰਵਿਆ ਸਰਬ ਥਾਏ, ਉਹ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਉਸ ਇੱਕ ਵਾਹਿਗੁਰੂ ਅੱਗੇ ਉਹਨਾਂ ਦੀ ਅਰਦਾਸ ਬੇਨਤੀ ਹੁੰਦੀ ਹੈ।
ਕਥਾ ਪੁਰਾਤਨ ਉਹ ਸੁਣੀ ਭਗਤਨ ਕੀ ਬਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਗਤਾਂ ਦੀ ਬਾਣੀ ਦੁਆਰਾ ਅਸੀਂ ਪੁਰਾਤਨ ਕਥਾ ਵਾਰਤਾ ਇਹ ਸੁਣੀ ਹੈ ਬਈ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦੇ ਭਗਤਾਂ ਦੇ ਨਾਲ ਵੈਰ ਕੀਤਾ ਹੈ ਜਾਂ ਉਹਨਾਂ ਦੇ ਨਾਲ ਅਣਹੋਈ ਈਰਖਾ ਕੀਤੀ ਹੈ, ਉਹਨਾਂ ਨੂੰ ਆਪਣੀ ਕੀਤੀ ਦਾ ਫਲ ਭੋਗਣਾ ਪਿਆ ਹੈ।
ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ।
ਬਈ ਵੇਖ ਲੋ, ਉਸ ਵਾਹਿਗੁਰੂ ਨੇ ਸਾਰੇ ਦੁਸ਼ਟਾਂ ਨੂੰ ਟੋਟੇ ਟੋਟੇ ਕਰ ਦਿੱਤਾ ਜਿਹੜੇ ਉਹਨਾਂ ਭਗਤਾਂ ਦੇ ਨਾਲ ਵੈਰ ਕਮਾਉਂਦੇ ਸਨ, ਨਿਰਵੈਰਾਂ ਦੇ ਨਾਲ ਵੈਰ ਕਰਦੇ ਸਨ। ਉਹ ਸਾਰੇ ਦੁਸ਼ਟ ਟੁਕੜੇ ਟੁਕੜੇ ਕਰ ਦਿੱਤੇ। ਜਨ ਲੀਏ ਮਾਨੀ ਤੇ ਵਾਹਿਗੁਰੂ ਨੇ ਆਪਣੇ ਜਨ ਦਾਸਾਂ ਨੂੰ ਮੰਨ ਲਿਆ, ਭਾਵ ਉਹਨਾਂ ਨੂੰ ਨਵਾਜਿਆ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਹੈ।
ਸਤ ਬਚਨ ਨਾਨਕ ਹੈ ਪ੍ਰਗਟ ਸਭ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਇਹ ਸੱਚੇ ਬਚਨ ਕਹਿ ਰਹੇ ਹਾਂ। ਸਤ ਬਚਨ ਨਾਨਕ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਇਹ ਸੱਚੇ ਬਚਨ ਕਹਿ ਰਿਹਾ ਹਾਂ ਪ੍ਰਗਟ ਸਭ ਮਾਹੇ, ਤੇ ਇਹ ਗੱਲ ਸਾਰੇ ਸੰਸਾਰ ਦੇ ਵਿੱਚ ਵੀ ਸੂਰਜ ਵਾਂਗੂ ਰੋਸ਼ਨ ਹੈ, ਭਾਵ ਇਸ ਗੱਲ ਨੂੰ ਸਾਰੇ ਲੋਕ ਵੀ ਜਾਣਦੇ ਹਨ।
ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨਕੋ ਭਉ ਨਾਹੇ।
ਬਈ ਜਿਹੜੇ ਵਾਹਿਗੁਰੂ ਦੇ ਸੇਵਕ ਨੇ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ, ਤਿਨਕੋ ਭਉ ਨਾਹੇ, ਫਿਰ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਡਰ ਨਹੀਂ ਰਹਿੰਦਾ। ਕਿਉਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਪ੍ਰਭ ਕੀ ਸ਼ਰਨ ਸਗਲ ਪੈ ਲਾਥੀ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤੇ ਆਇਆ। ਗੁਰਬਾਣੀ ਵਿੱਚ ਇੱਕ ਥਾਂ ਤੇ ਬਚਨ ਆਏ ਨੇ, ਸਿੰਘ ਸਰਨ ਕਥ ਜਾਈਐ ਜੋ ਜੰਬਕ ਗ੍ਰਸ ਹੈ। ਸਿੰਘ ਦਾ ਅਰਥ ਹੈ ਸ਼ੇਰ, ਜੰਬਕ ਦਾ ਅਰਥ ਹੈ ਗਿੱਦੜ। ਸ਼ੇਰ ਦੀ ਸ਼ਰਨ ਸਭ ਤੋਂ ਸ਼ਕਤੀਸ਼ਾਲੀ ਮੰਨੀ ਗਈ ਹੈ, ਕਿਉਂਕਿ ਸ਼ੇਰ ਨੂੰ ਜੰਗਲ ਦਾ ਬਾਦਸ਼ਾਹ ਮੰਨਿਆ ਗਿਆ। ਜਿਹੜਾ ਜੀਵ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਵੇ ਉਹਨੂੰ ਹੋਰ ਕਿਸੇ ਗਿੱਦੜ ਦਾ ਬਘਿਆੜ ਦਾ ਡਰ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਦੀ ਸ਼ਰਨ ਸਿੰਘ ਦੀ ਸ਼ਰਨ ਹੈ, ਸ਼ੇਰ ਦੀ ਪਨਾਹ ਹੈ, ਸ਼ੇਰ ਦਾ ਘੁਰਨਾ ਹੈ। ਜਿਹੜਾ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ ਉਹਦੇ ਨੇੜੇ ਕੋਈ ਦੁੱਖ ਦੁਸ਼ਮਣ, ਕੋਈ ਡਰ ਪੈ ਨਹੀਂ ਆ ਸਕਦਾ। ਹਰ ਸਤਿਗੁਰੂ ਦੇ ਬਚਨੇ ਹਰ ਚਰਨ ਸ਼ਰਨ ਗੜ ਕੋਟ ਹਮਾਰੈ, ਕਾਲ ਕੰਟਕ ਜਮ ਤਿਸ ਨਾ ਬਦਾਰੈ। ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਇੱਕ ਐਸਾ ਮਜ਼ਬੂਤ ਕਿਲਾ ਹੈ, ਇੰਨਾ ਪੁਖਤਾ ਕਿਲਾ ਹੈ, ਜਿਹੜਾ ਜਮ ਕੰਡੇ ਵਾਂਗੂ ਚੁਭਣ ਵਾਲਾ ਹੈ, ਦੁੱਖ ਦੇਣ ਵਾਲਾ ਹੈ, ਉਹ ਵੀ ਉਸ ਨੂੰ ਢਾ ਨਹੀਂ ਸਕਦਾ। ਐਸੀ ਵਾਹਿਗੁਰੂ ਦੀ ਸ਼ਰਨ ਹੈ। ਪ੍ਰਭ ਕੇ ਸੇਵਕ ਸ਼ਰਨ ਪ੍ਰਭ ਤਿਨਕੋ ਪਉ ਨਾਹੀ, ਵਾਹਿਗੁਰੂ ਦੇ ਸੇਵਕ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ ਤੇ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਪੈ ਨਹੀਂ ਰਹਿੰਦਾ।
ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ, ਨਾਲ ਉਹਦੇ ਚਰਨਾਂ ਵਿੱਚ ਅਰਦਾਸ ਵੀ ਹੈ। ਤਉ ਸਰਨਾਗਤ ਮਾਧਵੇ ਪੂਰਨ ਦਇਆਲ, ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ, ਰਹਾਓ ਤਉ ਸਰਨਾਗਤ ਮਾਧਵੇ। ਹੇ ਮਾਇਆ ਦੇ ਪਤੀ, ਹੇ ਮਾਇਆ ਦੇ ਮਾਲਕ ਵਾਹਿਗੁਰੂ, ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ। ਪੂਰਨ ਦਇਆਲ ਤੇ ਪੂਰਨ ਤੂੰ ਪੂਰਨ ਦਿਆਲੂ ਕਿਰਪਾਲੂ ਹੈ। ਪੂਰਨ ਦਿਆਲੂ ਕਿਰਪਾਲੂ ਉਹਨੂੰ ਆਖਿਆ ਜਾਂਦਾ ਹੈ ਬਈ ਕੋਈ ਲੋੜਵੰਦ ਚਾਹੇ ਦਿਨੇ ਆਵੇ ਚਾਹੇ ਰਾਤ ਨੂੰ ਆਵੇ, ਕਿਸੇ ਨੂੰ ਖਾਲੀ ਨਾ ਮੁੜੇ, ਉਹ ਪੂਰਨ ਦਿਆਲੂ ਹੁੰਦਾ। ਨਹੀਂ ਤੇ ਆਮ ਸਾਡਾ ਸੁਭਾਅ ਇਹ ਹੁੰਦਾ ਹੈ ਜੇ ਕੋਈ ਕਵੇਲੇ ਆਵੇ ਕਹਿੰਦੇ ਹੁਣ ਅੱਧੀ ਰਾਤ ਨੂੰ ਆ ਗਏ, ਹੁਣ ਅਸੀਂ ਤੇਰੀ ਕੀ ਸਹਾਇਤਾ ਕਰੀਏ। ਪੂਰਨ ਦਿਆਲੂ ਉਹ ਹੁੰਦਾ ਕਿਸੇ ਵੇਲੇ ਵੀ ਕੋਈ ਲੋੜਵੰਦ ਆਵੇ ਉਹਦੀ ਸਹਾਇਤਾ ਕਰੇ, ਐਸਾ ਵਾਹਿਗੁਰੂ ਹੀ ਹੈ। ਤਉ ਸਰਨਾਗਤ ਮਾਧਵੇ ਪੂਰਨ ਦਇਆਲ, ਹੇ ਪੂਰਨ ਦਿਆਲੂ ਸਰੂਪ ਵਾਹਿਗੁਰੂ, ਤੂੰ ਮਾਇਆ ਦਾ ਸੁਆਮੀ, ਅਸੀਂ ਤੇਰੀ ਸ਼ਰਨ ਹਾਂ। ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ, ਜਿਸ ਨੂੰ ਉਹ ਗੋਪਾਲ ਵਾਹਿਗੁਰੂ ਪਰਮੇਸ਼ਰ ਰੱਖਦਾ ਹੈ, ਛੂਟ ਜਾਏ ਸੰਸਾਰ ਤੇ। ਹੇ ਭਾਈ, ਫਿਰ ਉਹ ਸੰਸਾਰ ਤੋਂ ਛੁੱਟ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਸੰਸਾਰ ਦੇ ਬੰਧਨ ਨੇ, ਸੰਸਾਰ ਦੇ ਵਿੱਚ ਜਿਹੜੇ ਅਨੇਕਾਂ ਤਰ੍ਹਾਂ ਦੇ ਵਿਘਨ ਨੇ, ਦੁੱਖ ਨੇ, ਉਹਨਾਂ ਸਾਰਿਆਂ ਤੋਂ ਉਹ ਛੁੱਟ ਜਾਂਦਾ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਜੀਵ ਦੇ ਸਾਰੇ ਬੰਧਨ ਕੱਟ ਦਿੰਦਾ ਹੈ। ਜਾ ਕੈ ਕਲ ਹਾਥ, ਵੀ ਜਿਸ ਦੇ ਹੱਥ ਵਿੱਚ ਕਲ ਦਾ ਅਰਥ ਹੈ ਸਾਰੀ ਸ਼ਕਤੀ ਹੈ। ਕਲ ਦਾ ਅਰਥ ਸ਼ਕਤੀ, ਤਾਕਤ ਦਾ ਮਤਲਬ ਹੈ ਜਿਸ ਵਾਹਿਗੁਰੂ ਦੇ ਹੱਥ ਵਿੱਚ ਸਾਰੀ ਸ਼ਕਤੀ ਹੈ, ਉਹ ਵਾਹਿਗੁਰੂ ਹੀ ਇਸ ਜੀਵ ਦੇ ਬੰਧਨ ਕੱਟਦਾ ਹੈ।
ਅਵਰ ਕਰਮ ਨਹੀਂ ਛੂਟੀਐ ਰਾਖੋ ਹਰ ਨਾਥ।
ਇਹ ਮਨੁੱਖ ਚਾਹੇ ਹੋਰ ਕਿੰਨੇ ਵੀ ਧਰਮ ਕਰਮ ਕਰ ਲਵੇ ਪਰ ਇਹ ਜਮਾਂ ਤੋਂ ਨਹੀਂ ਛੁੱਟ ਸਕਦਾ। ਇਸ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਬਣਦੀ ਹੈ, ਰਾਖੋ ਹਰ ਨਾਥ। ਹੇ ਸਵਾਮੀ ਵਾਹਿਗੁਰੂ ਜੀ, ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਤੁਸੀਂ ਕਿਰਪਾ ਕਰਕੇ ਮਹਾਰਾਜ ਸਾਨੂੰ ਰੱਖ ਲਓ।
ਤੋ ਸਰਣਾਗਤ ਮਾਧਵੇ ਪੂਰਨ ਦਿਆਲ।
ਇਹ ਪੰਕਤੀ ਵੀ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤੀ ਹੈ। ਹੇ ਵਾਹਿਗੁਰੂ ਜੀ, ਤੁਸੀਂ ਪੂਰਨ ਦਿਆਲੂ ਕਿਰਪਾਲੂ ਹੋ, ਮਾਇਆ ਦੇ ਸਵਾਮੀ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਕਿਰਪਾ ਕਰਕੇ ਸਾਨੂੰ ਰੱਖ ਲਓ।
ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ।
ਇਹ ਜਿਹੜੀ ਪੰਕਤੀ ਹੈ ਇਹ ਹੁਣ ਕਿਸੇ ਗੁਰਸਿੱਖ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ ਹੈ। ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ, ਹੇ ਭਾਈ ਜਿਸ ਨੂੰ ਉਹ ਗੋਪਾਲ ਵਾਹਿਗੁਰੂ ਪਰਮੇਸ਼ਰ ਰੱਖਦਾ ਹੈ, ਭਾਵ ਜੀ ਦੀ ਰੱਖਿਆ ਵਾਹਿਗੁਰੂ ਆਪ ਕਰਦਾ ਹੈ। ਛੂਟ ਜਾਏ ਸੰਸਾਰ ਤੇ, ਉਹ ਸੰਸਾਰ ਦੇ ਹਰ ਦੁੱਖ ਦੁਸ਼ਮਣ ਡਰ ਅਤੇ ਵਿਘਨਾਂ ਤੋਂ ਛੁੱਟ ਜਾਂਦਾ ਹੈ।
ਰਹਾਓ ਆਸਾ ਪਰਮ ਵਿਕਾਰ ਮੋ ਇਨ ਮਹਿ ਲੋਭਾਨਾ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਸ ਜੀਵ ਦਾ ਕਿਹੋ ਜਿਹਾ ਸੁਭਾਵ ਹੈ। ਆਸਾ ਅਤੇ ਪਰਮ ਤੇ ਵਿਕਾਰ ਕਾਮ ਆਦਿਕ ਤੇ ਮੋਹ ਇਨ ਮੈਂ ਲੋਭਾਨਾ, ਬਈ ਇਹ ਸਾਰੇ ਇਹਨਾਂ ਭੈੜੇ ਐਬਾਂ ਦੇ ਵਿੱਚ, ਇਹਨਾਂ ਵਿਕਾਰਾਂ ਦੇ ਵਿੱਚ ਲੁਭਾਏ ਮਨ ਹੋ ਰਿਹਾ ਹੈ।
ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨ ਜਾਣਾ।
ਆਹ ਜਿਹੜੀ ਸੰਸਾਰ ਦੀ ਝੂਠੀ ਸਮੱਗਰੀ ਹੈ ਇਹਦੇ ਮਨ ਦੇ ਵਿੱਚ ਵਸੀ ਹੋਈ ਹੈ। ਜਦੋਂ ਆਪਾਂ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖਾਂਗੇ, ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਦੁਨੀਆਂ ਦੀ ਹਰ ਚੀਜ਼ ਝੂਠੀ ਹੈ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਪਰ ਸਾਡੇ ਮਨ ਦੇ ਵਿੱਚ ਝੂਠੀ ਸਮੱਗਰੀ ਹੀ ਵਸੀ ਹੋਈ ਹੈ। ਅਸੀਂ ਹਰ ਵੇਲੇ ਦੁਨਿਆਵੀ ਵਸਤਾਂ ਨੂੰ ਹੀ ਚਿਤ ਵਧੇ ਰਹਿੰਦੇ ਹਾਂ। ਦਿਨ ਰਾਤ ਮਾਇਆ ਹੀ ਸਾਨੂੰ ਚੇਤੇ ਆਉਂਦੀ ਹੈ। ਮਾਇਆ ਮਨਹੋ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਾਂ। ਝੂਠ ਸਮੱਗਰੀ ਮਨ ਵਸੀ, ਜਿਹੜੀ ਇਹ ਝੂਠੀ ਸਮੱਗਰੀ ਹੈ ਸੰਸਾਰ ਦੀ ਸਾਡੇ ਮਨ ਵਿੱਚ ਵਸੀ ਹੋਈ ਹੈ, ਪਾਰ ਬ੍ਰਹਮ ਨਾ ਜਾਣਾ, ਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਸਮਝਿਆ ਹੀ ਨਹੀਂ। ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਭੋਰਾ ਵੀ ਕਿਸੇ ਨੂੰ ਗਿਆਨ ਨਹੀਂ ਹੈ।
ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ।
ਇਹ ਪੰਕਤੀਆਂ ਫਿਰ ਅੱਗੇ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤੀਆਂ ਨੇ। ਹੇ ਵਾਹਿਗੁਰੂ ਜੀ, ਤੁਸੀਂ ਪਰਮ ਜੋਤ, ਤੁਸੀਂ ਮਹਾਨ ਜੋਤੀ ਸਰੂਪ ਹੋ ਤੇ ਪੂਰਨ ਪੁਰਖ ਸਰਵ ਗੁਣ ਭਰਪੂਰ ਤੇ ਪੁਰਖ ਵਿਆਪਕ ਸਰੂਪ ਹੋ। ਸਭ ਜੀ ਤੁਮਾਰੇ, ਜਿਤਨੇ ਵੀ ਜੀਵ ਜੰਤ ਨੇ ਸਾਰੇ ਮਹਾਰਾਜ ਆਪ ਜੀ ਦੇ ਪੈਦਾ ਕੀਤੇ ਹੋਏ ਹਨ।
ਜੋ ਤੂੰ ਰੱਖੈ ਤਿਓ ਰਹਾ ਪ੍ਰਭ ਅਗਮ ਅਪਾਰੇ।
ਹੇ ਵਾਹਿਗੁਰੂ, ਤੁਸੀਂ ਅਗਮ ਅਪਾਰ ਸਰੂਪ ਹੋ, ਜਿਵੇਂ ਵੀ ਤੁਸੀਂ ਮੈਨੂੰ ਰੱਖਦੇ ਹੋ ਮੈਂ ਉਸੇ ਤਰ੍ਹਾਂ ਹੀ ਰਹਿਣਾ ਹਾਂ, ਭਾਵ ਸਾਨੂੰ ਤੇਰੇ ਭਾਣੇ ਦੇ ਵਿੱਚ ਹੀ ਰਹਿਣਾ ਚੰਗਾ ਲੱਗਦਾ ਹੈ।
ਕਰਨ ਕਰਨ ਸਮਰੱਥ ਪ੍ਰਭ ਦੇਹੇ ਆਪਣਾ ਨਾਉ।
ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਸਾਰੇ ਕਾਰਨਾਂ ਨੂੰ ਕਰਨ ਲਈ ਸਮਰੱਥ ਵਾਹਿਗੁਰੂ, ਤੁਸੀਂ ਸਾਡੇ ਤੇ ਕਿਰਪਾ ਕਰੋ, ਦੇਹੇ ਆਪਣਾ ਨਾਉ, ਸਾਨੂੰ ਆਪਣਾ ਨਾਮ ਬਖਸ਼ਿਸ਼ ਕਰ ਦਿਓ, ਕਿਉਂਕਿ ਨਾਮ ਦੀ ਦਾਤ ਸਭ ਤੋਂ ਵੱਡੀ ਦਾਤ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਸਮਝਾਇਆ ਹੈ, ਮੰਗਣ ਮਾਂਗ ਤਾਂ ਇੱਕ ਹੈ ਮਾਂਗ, ਨਾਨਕ ਜਾਣਤੇ ਪਰਹਿ ਪ੍ਰਾਗ। ਜੇ ਤੂੰ ਮੰਗ ਮੰਗਣੀ ਹੈ ਨਹੀਂ ਰਹਿ ਹੁੰਦਾ, ਤੇ ਫਿਰ ਇੱਕ ਵਾਰੀ ਕੋਈ ਮੰਗ ਮੰਗ ਲੈ ਜਿਹਦੇ ਨਾਲ ਤੇਰਾ ਬੇੜਾ ਪਾਰ ਹੋ ਜਾਵੇ, ਤੇਰਾ ਲੋਕ ਪ੍ਰਲੋਕ ਸਵਰ ਜਾਵੇ, ਉਹ ਹੈ ਦਾਤ ਨਾਮ ਦੀ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹਜ਼ੂਰ ਇਸੇ ਲਈ ਆਖਦੇ ਨੇ, ਹੇ ਵਾਹਿਗੁਰੂ ਤੂੰ ਕਰਨ ਕਾਰਨ ਸਮਰੱਥ ਹੈ, ਸਾਨੂੰ ਆਪਣਾ ਨਾਮ ਬਖਸ਼ਿਸ਼ ਕਰ ਦਿਓ।
ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਧ ਸੰਗਤ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਕੇ ਇਸ ਭਵ ਸਾਗਰ ਤੋਂ ਵੀ ਤਰ ਜਾਈਦਾ ਹੈ। ਇਹਨਾਂ ਦੋਨਾਂ ਪੰਕਤੀਆਂ ਦੇ ਦੋਵਾਂ ਦੇ ਜੋੜ ਕੇ ਅਰਥ ਕੀਤੇ ਜਾਣ ਤੇ ਫਿਰ ਹੋਰ ਵਧੇਰੇ ਸਪਸ਼ਟ ਹੋ ਜਾਂਦੇ ਹਨ, ਵੀ ਸਾਧ ਸੰਗਤ ਦੇ ਨਾਲ ਮਿਲ ਕੇ ਤੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਓ ਤੇ ਨਾਲ ਉਹਦੇ ਚਰਨਾਂ ਵਿੱਚ ਹੀ ਅਰਦਾਸ ਕਰੋ, ਹੇ ਵਾਹਿਗੁਰੂ ਜੀ ਦੇਹੇ ਆਪਣਾ ਨਾਉ, ਸਾਨੂੰ ਆਪਣਾ ਨਾਮ ਦਿਓ। ਤੇ ਜਦੋਂ ਵਾਹਿਗੁਰੂ ਕਿਸੇ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਨਾਨਕ ਤਰੀਏ ਸਾਧ ਸੰਗ, ਫਿਰ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਬਿਲਾਵਲ ਮਹੱਲਾ ਪੰਜਵਾਂ, ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦੀ ਹਾਲਤ ਬਿਆਨ ਕਰਨ ਲੱਗੇ ਹਨ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉਪਰ ਲੱਦਾ। ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਮਨ ਖੁਟਹਰ, ਕਿ ਐ ਮਨਾ ਤੂੰ ਤੇ ਖੁਟਹਰ ਦਾ ਅਰਥ ਹੈ ਖੋਟ ਵਾਲੇ। ਐ ਮਨਾ ਤੂੰ ਤੇ ਖੋਟਾ ਹੈ, ਖੋਟਾ ਹੀ ਨਹੀਂ ਤੂੰ ਤੇ ਖੋਤਾ ਹੈ, ਗਧਾ ਹੈ, ਮਨ ਨੂੰ ਆਖਦੇ ਨੇ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਕਿਸੇ ਇੱਕ ਹੋਰ ਵੀ ਕਿਸੇ ਕਵੀ ਨੇ ਮਨ ਦੇ ਬਾਰੇ ਲਿਖਿਆ ਹੈ, ਮਨ ਸ਼ੈਤਾਨਾ ਬੇਈ ਮਾਨਾ ਮਰਜਾ ਮਗਰੋਂ ਲੈ ਜਾ, ਨਿਤ ਸਿਆਪੇ ਤੇਰੇ ਕਰਦਾ ਕਦੇ ਤਾਂ ਟੇਕੇ ਬਹਿ ਜਾ। ਇਹ ਮਨ ਦੀ ਹਾਲਤ ਹੈ, ਸਾਡੀ ਪੇਸ਼ਨੀ ਜਾਣ ਦਿੰਦਾ। ਕਈ ਅਸੀਂ ਕੰਮ ਨਹੀਂ ਵੀ ਕਰਨਾ ਚਾਹੁੰਦੇ ਪਰ ਸਾਡਾ ਮਨ ਉਹ ਵੀ ਕਰਵਾ ਦਿੰਦਾ, ਕਿਉਂਕਿ ਮਨ ਦੀ ਸ਼ਕਤੀ ਬਹੁਤ ਵੱਡੀ ਹੈ, ਅਸੀਂ ਮਨ ਦੇ ਅਧੀਨ ਹਾਂ। ਮਨ ਜੋ ਚਾਹੁੰਦਾ ਸਾਡੇ ਕੋਲੋਂ ਉਹੀ ਕੁਛ ਕਰਵਾਉਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਹਨ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਕਹਿ ਮਨ ਤੂੰ ਤੇ ਖੋਟਾ ਹੈ, ਖੋਟਾ ਹੀ ਨਹੀਂ ਤੂੰ ਤੇ ਖੋਤਾ ਗਧਾ ਹੈ, ਤੇਰਾ ਕੋਈ ਵਿਸ਼ਵਾਸ ਨਹੀਂ ਹੈ, ਤੂੰ ਮਹਾ ਉਦਮਾਦਾ, ਤੂੰ ਤੇ ਮਾਇਆ ਦੇ ਮੋਹ ਦੇ ਵਿੱਚ। ਮਾਇਆ ਦੇ ਮੋਹ ਦੀ ਉਦਮਾਦਾ ਦਾ ਅਰਥ ਹੈ ਖੁਮਾਰੀ ਦੇ ਵਿੱਚ, ਮਾਇਆ ਦੇ ਮੋਹ ਦੇ ਨਸ਼ੇ ਦੇ ਵਿੱਚ ਤੂੰ ਤੇ ਮਦਹੋਸ਼ ਹੋਇਆ ਹੋਇਆ, ਦੀਵਾਨਾ ਹੋਇਆ ਹੋਇਆ, ਝੱਲਾ ਹੋਇਆ ਹੋਇਆ। ਖਰਕਾ ਪੈਖਰ ਤੋ ਛੁੱਟੈ ਜੋ ਉਪਰ ਲਾਦਾ, ਹੁਣ ਕਿਸੇ ਖਰ ਦਾ ਅਰਥ ਖੋਤਾ, ਵੀ ਕਿਸੇ ਖੋਤੇ ਦੇ ਪੈਰਾਂ ਦੇ ਵਿੱਚ ਇੱਕ ਰੱਸਾ ਬੰਨਿਆ ਹੁੰਦਾ ਹੈ ਜਿਹਨੂੰ ਪੈਖੜ ਕਹਿੰਦੇ ਨੇ। ਤੇ ਕਹਿੰਦੇ ਆਮ ਜਿਹੜੇ ਲੋਕ ਨੇ ਨਾ, ਜਿਹੜੇ ਗਧੇ ਆਪਣੇ ਘਰ ਰੱਖਦੇ ਨੇ ਔਰ ਉਹ ਉਹਨਾਂ ਦੇ ਪੈਰਾਂ ਨੂੰ ਇੱਕ ਜੂੜ ਜਿਹਾ ਬੰਨ ਦਿੰਦੇ, ਰੱਸਾ ਪਾ ਦਿੰਦੇ ਨੇ, ਉਹਨੂੰ ਪੈਖੜ ਕਹਿੰਦੇ ਨੇ। ਉਹ ਤਾਂ ਪਾਉਂਦੇ ਨੇ ਵੀ ਉਹ ਕਿਧਰੇ ਦੂਰ ਨਾ ਭੱਜ ਜਾਵੇ, ਤੇ ਫਿਰ ਉਹ ਜਿੰਨਾ ਚਿਰ ਉਹਦੇ ਉੱਤੇ ਕੋਈ ਭਾਰ ਨਾ ਲੱਦਿਆ ਜਾਵੇ ਉਹਨਾਂ ਚਿਰ ਉਹ ਪੈਖੜ ਖੋਲਦੇ ਨਹੀਂ ਸੀ। ਉਹਦਾ ਮਤਲਬ ਇਹ ਸੀ ਫਿਰ ਇਹ ਕਾਬੂ ਨਹੀਂ ਆਵੇਗਾ। ਜੋ ਪੈਖੜ ਖੋਲ ਦੇਗੇ ਤੇ ਫਿਰ ਉਹ ਖੋਤਾ ਭੱਜ ਨਿਕਲਦਾ ਸੀ, ਉਹਨੂੰ ਪਕੜਨਾ ਔਖਾ ਸੀ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨ ਤੂੰ ਵੀ ਖੋਟਾ ਹੈ, ਖੋਟਾ ਵੀ ਐਸਾ ਤੂੰ ਤੇ ਖੋਤਾ ਹੀ ਹੈ, ਗਧਾ ਹੀ ਹੈ। ਖਰਕਾ ਪੈਖੜ ਤੋ ਛੁੱਟੈ, ਵੀ ਖੋਤੇ ਦਾ ਪੈਖੜ ਤਾਂ ਹੀ ਖੁੱਲ ਸਕਦਾ ਹੈ ਜੋ ਉੱਪਰ ਲਾਦਾ, ਜੇ ਇਹ ਉੱਪਰੋਂ ਲੱਦਿਆ ਜਾਵੇ, ਜੇ ਉਹਦੇ ਉੱਤੇ ਛੱਟ ਲੱਦੀ ਜਾਵੇ, ਉਹਦੇ ਉੱਤੇ ਪਾਰ ਰੱਖਿਆ ਜਾਵੇ, ਫਿਰ ਉਹਦੇ ਪੈਰ ਦਾ ਪੈਖੜ ਖੁੱਲਦਾ। ਇਸੇ ਤਰ੍ਹਾਂ ਇਹ ਮਨ ਗਧਾ ਹੈ, ਇਹਦੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਵਾਹਿਗੁਰੂ ਦੇ ਸਿਮਰਨ ਦਾ ਪੈਖੜ ਪਾ ਦੇਣਾ ਚਾਹੀਦਾ, ਭਾਵ ਜਦੋਂ ਵੀ ਮਨ ਵਿਹਲਾ ਹੋਵੇ ਉਹਨੂੰ ਸਿਮਰਨ ਦੇ ਵਿੱਚ ਲਾਓ। ਹੁਣ ਕਈ ਵਾਰੀ ਅਸੀਂ ਵਿਹਲੇ ਵੀ ਹੁੰਦੇ ਹਾਂ ਤੇ ਫਿਰ ਟਾਈਮ ਪਾਸ ਕਰਨ ਵਾਸਤੇ ਅਸੀਂ ਕੁਝ ਨਾ ਕੁਝ ਹੋਰ ਵੀ ਕਰਦੇ ਹਾਂ। ਜਿਹੜੇ ਵਿਹਲੇ ਲੋਕ ਹੁੰਦੇ ਨੇ ਉੱਥੇ ਕਈ ਤਾਸ਼ਾਂ ਖੇਡਣ ਲੱਗ ਜਾਂਦੇ ਨੇ, ਕੋਈ ਟੈਲੀਵਿਜ਼ਨ ਦੇਖਣ ਲੱਗ ਜਾਂਦੇ ਨੇ, ਕੋਈ ਹੋਰ ਅਖਬਾਰ ਰਸਾਲੇ ਪੜ੍ਹਨ ਲੱਗ ਜਾਂਦੇ ਨੇ, ਵੀ ਟਾਈਮ ਤੇ ਹੁਣ ਪਾਸ ਕਰਨਾ ਹੀ ਹੈ ਨਾ। ਪਰ ਸਤਿਗੁਰੂ ਕਹਿੰਦੇ ਭਾਈ ਤੁਸੀਂ ਸਿਮਰਨ ਕਰੋ। ਗੁਰਸਿੱਖ ਨੂੰ ਪਰਚਾ ਸ਼ਬਦ ਦਾ ਹੋਵੇ। ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਤਿੰਨ ਬਚਨ ਆਖੇ ਸਨ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਤੁਸੀਂ ਗੁਰਬਾਣੀ ਦੀਆਂ ਕੈਸਟਾਂ ਸੁਣ ਸਕਦੇ ਹੋ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਇਹ ਗੁਰਸਿੱਖ ਦਾ ਪਰਚਾ ਹੈ। ਸਤਿਗੁਰੂ ਕਹਿੰਦੇ ਨੇ ਖਰਕਾ ਪੈਖਰ ਤੋ ਛੁੱਟਾ ਜੋ ਉੱਪਰ ਲਾਦਾ, ਇਹ ਮਨ ਖੋਤਾ ਹੈ, ਇਹਦੇ ਪੈਰਾਂ ਦੇ ਵਿੱਚ ਸਿਮਰਨ ਦਾ ਪੈਖੜ ਪਾ ਦਿਓ। ਤੇ ਜਿੰਨਾ ਚਿਰ ਇਸ ਮਨ ਦੇ ਉੱਤੇ ਕੋਈ ਹੋਰ ਕੋਈ ਸੇਵਾ ਦਾ ਜਾਂ ਕਿਸੇ ਕੰਮ ਦਾ ਬੋਝ ਨਾ ਲੱਦਿਆ ਜਾਵੇ, ਉਹਨਾਂ ਚਿਰ ਨੂੰ ਸਿਮਰਨ ਵਿੱਚ ਹੀ ਜੋੜੀ ਰੱਖੋ। ਜਿਵੇਂ ਆਮ ਗਧੇ ਦੇ ਪੈਰਾਂ ਵਿੱਚ ਉਹਨਾਂ ਚਿਰ ਪੈਖੜ ਪਾ ਕੇ ਰੱਖਣਾ ਪੈਂਦਾ ਜਿੰਨਾ ਚਿਰ ਉਹਦੇ ਉੱਤੇ ਭਾਰ ਨਾ ਲੱਦਿਆ ਜਾਵੇ। ਜਦੋਂ ਭਾਰ ਲੱਦਿਆ ਜਾਂਦਾ ਤੇ ਫਿਰ ਉਹ ਖੋਤਾ ਭਾਰ ਦੇ ਨਾਲ ਆਪਣੇ ਆਪ ਹੀ ਕਾਬੂ ਰਹਿੰਦਾ, ਫਿਰ ਨਹੀਂ ਖੜਮਸਤੀ ਕਰ ਸਕਦਾ ਜਦੋਂ ਛੱਟ ਲੱਦੀ ਜਾਂਦੀ। ਤੇ ਜਦੋਂ ਭਾਰ ਨਾ ਹੋਵੇ ਤੇ ਫਿਰ ਉਹ ਖੋਤਾ ਉਹ ਵੀ ਪਛੰਡੇ ਮਾਰਦੇ। ਇਸੇ ਲਈ ਉਹਦੇ ਪੈਰਾਂ ਵਿੱਚ ਪੈਖੜ ਪਾ ਕੇ ਰੱਖਣਾ ਜ਼ਰੂਰੀ ਹੈ। ਇਹ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ। ਕਈ ਪੁੱਛਦੇ ਨੇ ਜੀ ਮਨ ਨੂੰ ਕਿਵੇਂ ਕਾਬੂ ਕੀਤਾ ਜਾਵੇ। ਲੋ ਸਤਿਗੁਰੂ ਕਹਿੰਦੇ ਨੇ ਮਨ ਖੋਤਾ ਹੈ, ਇਹਦੇ ਪੈਰਾਂ ਵਿੱਚ ਸਿਮਰਨ ਦਾ ਪੈਖੜ ਪਾਈ ਰੱਖੋ ਤੇ ਹਰ ਵੇਲੇ ਸਿਮਰਨ ਵਿੱਚ ਜੋੜੀ ਰੱਖੋ। ਤੇ ਜੇ ਕੋਈ ਹੋਰ ਕੰਮ ਕਾਰ ਕਰਨਾ ਹੋਵੇ ਤੇ ਫਿਰ ਜਿਵੇਂ ਉਹ ਕੰਮ ਦੀ ਸੱਟ ਇਹਦੇ ਉੱਤੇ ਲੱਦ ਦਿਓ ਤੇ ਫਿਰ ਉਸ ਵੇਲੇ ਠੀਕ ਹੈ। ਵੀ ਜੇ ਸਿਮਰਨ ਹੁੰਦਾ ਤਾਂ ਵੀ ਠੀਕ ਹੈ, ਜੇ ਨਹੀਂ ਹੁੰਦਾ ਪਰ ਮਨ ਨੂੰ ਵਿਹਲਾ ਨਾ ਛੱਡੋ। ਜਦੋਂ ਮਨ ਵਿਹਲਾ ਹੁੰਦਾ ਹੈ, ਆਮ ਵੀ ਸਿਆਣੇ ਕਹਿੰਦੇ ਨੇ ਵੀ ਜਿਹੜਾ ਵਿਹਲਾ ਦਿਮਾਗ ਉਹ ਸ਼ੈਤਾਨ ਦਾ ਚਰਕ ਹੈ, ਫਿਰ ਉਹ ਗਲਤ ਗੱਲਾਂ ਸੋਚਣ ਲੱਗ ਜਾਂਦਾ ਹੈ, ਉੱਠੇ ਪਾਸੇ ਨੂੰ ਸੋਚਣਾ ਸ਼ੁਰੂ ਕਰ ਦਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਨ ਨੂੰ ਵਸ ਕਰਨ ਦਾ ਤਰੀਕਾ ਇਹੀ ਹੈ, ਜਾਂ ਤਾਂ ਇਹਨੂੰ ਕਿਸੇ ਕੰਮ ਕਾਰ ਦੇ ਵਿੱਚ ਲਾਈ ਰੱਖੋ, ਕਿਸੇ ਚੰਗੇ ਕੰਮਾਂ ਦੇ ਵਿੱਚ, ਤੇ ਜਾਂ ਫਿਰ ਸਿਮਰਨ ਦਾ ਪੈਖੜੇ ਦੇ ਪੈਰਾਂ ਚ ਪਾਈ ਰੱਖੋ। ਸਿਮਰਨ ਤੋਂ ਬਿਨਾਂ ਤੇ ਕਿਸੇ ਕੰਮ ਤੋਂ ਬਿਨਾਂ ਇਹਨੂੰ ਵਿਹਲਾ ਨਾ ਛੱਡੋ। ਜਦੋਂ ਵਿਹਲਾ ਰਹਿੰਦਾ ਫਿਰ ਇਹ ਨੁਕਸਾਨ ਕਰਦੇ। ਜਿਵੇਂ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਕਹਿੰਦੇ ਇਹ ਕੋਈ ਆਦਮੀ ਭੂਤ ਵੇਚਣ ਵਾਸਤੇ ਆਇਆ, ਕਿਸੇ ਨੇ ਭੂਤ ਵਸ ਕੀਤਾ ਹੋਣਾ। ਉਹ ਭੂਤ ਵੇਚਣ ਵਾਸਤੇ ਕਿਸੇ ਪਿੰਡ ਵਿੱਚ ਗਿਆ ਤੇ ਔਰ ਉਹਨੇ ਉੱਥੇ ਜਾ ਕੇ ਇਸ ਗੱਲ ਦੀ ਐਡਵਰਟਾਈਜਮੈਂਟ ਕਰਵਾਈ ਵੀ ਜੇ ਕਿਸੇ ਨੇ ਭੂਤ ਲੈਣਾ ਤੇ ਲੈ ਸਕਦੇ। ਲੋਕ ਬੜੇ ਹੈਰਾਨ ਨੇ ਵੀ ਇਹ ਕਿਹੜਾ ਅੱਜ ਭਾਈ ਹੈ ਜਿਹੜਾ ਭੂਤ ਵੇਚਦਾ ਫਿਰਦਾ। ਫਿਰ ਇਹ ਕੋਈ ਸ਼ਾਹੂਕਾਰ ਸੀ, ਉਹਨੇ ਵੀ ਇਹ ਆਵਾਜ਼ ਸੁਣੀ। ਜਦੋਂ ਉਹਨੇ ਆਵਾਜ਼ ਸੁਣੀ ਤਾਂ ਉਸ ਵੇਲੇ ਉਹ ਬਾਹਰ ਨਿਕਲਿਆ। ਉਸਨੇ ਉਸ ਭਾਈ ਨੂੰ ਪੁੱਛਿਆ, ਭੂਤ ਵੇਚਣ ਵਾਲੇ ਨੂੰ, ਕਹਿੰਦਾ ਭਾਈ ਤੂੰ ਕਾਹਦਾ ਹੋਕਾ ਦੇਣਾ? ਕਹਿੰਦਾ ਮੈਂ ਭੂਤ ਵੇਚਣ ਵਾਸਤੇ ਆਇਆ। ਉਹ ਹੈਰਾਨ ਹੋਇਆ, ਕਹਿੰਦਾ ਇਹ ਭੂਤ ਕੰਮ ਕੀ ਕਰਦਾ? ਉਹ ਕਹਿੰਦਾ ਕੰਮ ਜਿਹੜਾ ਮਰਜ਼ੀ ਕਰਾ ਲਓ, ਸਾਰੇ ਕੰਮ ਕਰ ਦਿੰਦਾ। ਇਹ ਤੇ 10 ਬੰਦਿਆਂ ਦਾ ਇੱਕੋ ਹੀ ਕੰਮ ਕਰ ਦਿੰਦਾ। ਭੂਤ ਵਿੱਚ ਇੰਨੀ ਸ਼ਕਤੀ ਹੈ ਤੇ ਇੰਨੀ ਇਹਦੀ ਪਾਵਰ ਹੁੰਦੀ, ਜਿਹੜੇ 10 ਬੰਦੇ ਕੰਮ ਨਹੀਂ ਕਰ ਸਕਦਾ ਇਹ ਇਕੱਲਾ ਹੀ ਕਰ ਦਿੰਦੇ। ਇੰਨੀ ਗੱਲ ਸੁਣ ਕੇ ਉਹ ਸ਼ਾਹੂਕਾਰ ਬੜਾ ਹੈਰਾਨ ਹੋਇਆ। ਉਹ ਕਹਿੰਦਾ ਮੈਨੂੰ ਬੜੇ ਨੌਕਰ ਚਾਕਰ ਰੱਖਣੇ ਪੈਂਦੇ ਨੇ, ਉਹਨਾਂ ਨੂੰ ਤਨਖਾਹ ਵੀ ਦੇਣੀ ਪੈਂਦੀ ਹੈ, ਕਿਉਂ ਨਾ ਮੈਂ ਇੱਕੋ ਹੀ ਭੂਤ ਖਰੀਦ ਲਵਾਂ ਤੇ ਸਾਰੇ ਕੰਮ ਉਹੀ ਕਰੀ ਜਾਵੇ। ਤੇ ਉਸਨੇ ਉਸਨੂੰ ਪੁੱਛਿਆ, ਕਹਿੰਦਾ ਵੀ 10 ਕੀ ਲੈਣਾ? ਉਹ ਕਹਿੰਦਾ 500 ਰੁਪਇਆ ਮੈਂ ਲੈਣਾ। 500 ਰੁਪਏ ਦਾ ਸ਼ਾਹੂਕਾਰ ਨੇ ਭੂਤ ਖਰੀਦ ਲਿਆ ਤੇ ਨਾਲ ਹੀ ਕਹਿਣ ਲੱਗਾ ਵੀ ਮੈਨੂੰ ਇਹਦਾ ਕੋਈ ਨਫ਼ਾ ਨੁਕਸਾਨ ਵੀ ਦੱਸ ਦੇ। ਤੇ ਜਿਹੜਾ ਭੂਤ ਵੇਚਣ ਵਾਲਾ ਭਾਈ ਸੀ ਉਹ ਕਹਿੰਦਾ ਵੀ ਗੱਲ ਇਹ ਹੈ ਵੀ ਉਹਨੂੰ ਵਿਹਲਾ ਨਾ ਛੱਡੀ, ਜਦੋਂ ਵਿਹਲਾ ਛੱਡਦਾ ਹੈ ਤੇ ਫਿਰ ਇਹ ਤੇਰੀ ਖੈਰ ਨਹੀਂ ਹੈ, ਇਹਨੂੰ ਕੰਮ ਤੇ ਜੋੜੀ ਰੱਖੀ, ਕੰਮ ਤੇ ਲਾਈ ਰੱਖੀ। ਬਸ ਮੇਨ ਗੱਲ ਇਹ ਹੈ ਵੀ ਕੰਮ ਤੇ ਲਾਈ ਰੱਖੀ ਤੇ ਜਦੋਂ ਇਹ ਵਿਹਲਾ ਹੋਇਆ ਤੇ ਫਿਰ ਇਹ ਤੇਰਾ ਵੀ ਨੁਕਸਾਨ ਕਰ ਸਕਦੇ। ਚਲੋ ਇਹ ਸਾਰੀ ਗੱਲਬਾਤ ਸਮਝਾ ਕੇ ਉਹ ਜਿਹੜਾ ਭੂਤ ਵੇਚਣ ਵਾਲਾ ਸੀ ਭੂਤ ਪੈ ਕੇ ਉਹ ਤੇ ਰਾਹ ਪਿਆ। ਉਸ ਤੋਂ ਬਾਅਦ ਉਹ ਸ਼ਾਹੂਕਾਰ ਭੂਤ ਨੂੰ ਆਪਣੇ ਘਰ ਲੈ ਆਇਆ ਤੇ ਹੁਣ ਉਹਦੇ ਪਹਿਲਾਂ ਤੇ ਬੜੇ ਕੰਮ ਕਾਰ ਸਨ, ਕਈ ਨੌਕਰ ਚਾਕਰ ਵੀ ਰੱਖੇ, ਉਹ ਸਾਰੇ ਹਟਾ ਦਿੱਤੇ ਤੇ ਜਿੰਨੇ ਕੰਮ ਸਨ ਸਾਰੇ ਭੂਤ ਤੋਂ ਕਰਵਾਉਣ ਲੱਗਿਆ ਤੇ ਜਿਹੜਾ ਕੰਮ ਆ ਕੇ ਭੂਤ ਫਟਾਫਟ ਕਰ ਦੇਵੇ। ਤੇ ਫਿਰ ਅਖੀਰ ਦੇ ਉੱਤੇ ਉਹਨੂੰ ਉਹ ਗੱਲ ਚੇਤੇ ਆਈ, ਕਹਿੰਦਾ ਵੀ ਹੁਣ ਇਹ ਕੰਮ ਫਟਾਫਟ ਕਰ ਦਿੰਦਾ ਹੈ, ਬਈ ਕਿਧਰੇ ਇਹ ਨਾ ਹੋਵੇ ਮੇਰੇ ਕੰਮ ਹੀ ਮੁੱਕ ਜਾਣ ਤੇ ਫਿਰ ਇਹ ਮੇਰੇ ਲਈ ਖਤਰਾ ਪੈਦਾ ਹੋ ਸਕਦਾ। ਇੱਕ ਦਿਨ ਬੜਾ ਸੋਚੀ ਪਿਆ, ਉਹਦੀ ਲੜਕੀ ਸੀ ਪੜ੍ਹੀ ਲਿਖੀ ਸਿਆਣੀ, ਉਹਦੇ ਜਦੋਂ ਘਰ ਆਈ ਉਹਨੇ ਆਪਣੇ ਪਿਤਾ ਨੂੰ ਉਦਾਸ ਵੇਖ ਕੇ ਪੁੱਛਿਆ, ਪਿਤਾ ਜੀ ਤੁਸੀਂ ਅੱਜ ਉਦਾਸ ਕਿਉਂ ਹੋ? ਉਹ ਕਹਿਣ ਲੱਗਾ ਨਹੀਂ ਐਵੇਂ, ਕਹਿੰਦੇ ਨਹੀਂ ਕੋਈ ਨਾ ਕੋਈ ਗੱਲ ਜ਼ਰੂਰ ਹੈ। ਫਿਰ ਉਸਨੇ ਦੱਸਿਆ ਬਈ ਮੈਂ ਇੱਕ ਬਲਾ ਸਹਿੜ ਲਈ ਹੈ, ਇੱਕ ਭੂਤ ਮੁੱਲ ਲੈ ਲਿਆ ਔਰ ਇਹ ਕੰਮ ਤੇ ਬੜੇ ਕਰਦਾ, ਪਰ ਨਾਲ ਦੀ ਨਾਲ ਮੈਨੂੰ ਇਸ ਗੱਲ ਦੀ ਚਿੰਤਾ ਵੱਡ ਵੱਡ ਖਾਂਦੀ ਹੈ, ਜਿੱਦਣ ਮੇਰੇ ਕੰਮ ਮੋਗੇ ਉਦਣ ਇਹਨੇ ਮੈਨੂੰ ਨਹੀਂ ਛੱਡਣਾ, ਤੂੰ ਹੁਣ ਇਹਦਾ ਕੋਈ ਇਲਾਜ ਦੱਸ। ਉਹ ਲੜਕੀ ਸਿਆਣੀ ਸੀ ਪੜ੍ਹੀ ਲਿਖੀ ਸੀ, ਉਹ ਕਹਿਣ ਲੱਗੀ ਪਿਤਾ ਜੀ ਇਹ ਵੀ ਕੋਈ ਵੱਡੀ ਗੱਲ ਹੈ? ਤੇ ਉਹ ਕਹਿਣ ਲੱਗਾ ਫਿਰ ਦੱਸ ਤੇ ਸਹੀ। ਉਹ ਕਹਿਣ ਲੱਗੀ ਇਉਂ ਕਰੋ, ਆਪਣੇ ਘਰ ਦੇ ਵਿਹੜੇ ਵਿੱਚ ਬਾਂਸ ਗੱਡ ਦਿਓ ਤੇ ਜਦੋਂ ਕੰਮ ਹੋਵੇ ਉਹ ਤੋਂ ਕੰਮ ਕਰਵਾ ਲਿਆ ਤੇ ਜਦੋਂ ਵਿਹਲਾ ਹੋਵੇ ਉਹਨੂੰ ਆਖੋ ਬਾਂਸ ਤੇ ਚੜੀ ਜਾ ਤੇ ਉਤਰੀ ਜਾ, ਤੇ ਨਾ ਉਹ ਕੰਮ ਮੁੱਕੇ ਤੇ ਨਾ ਖੇੜਾ ਛੁੱਟੇ। ਜਦੋਂ ਉਸ ਲੜਕੀ ਨੇ ਇਹ ਗੁਰ ਦੱਸਿਆ ਉਹਦਾ ਪਿਤਾ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਸ਼ਾਬਾਸ਼ ਤੈਨੂੰ, ਵੀ ਤੂੰ ਮੈਨੂੰ ਵੀ ਇਸ ਬਲਾ ਤੋਂ ਬਚਾ ਲਿਆ ਹੈ। ਸੋ ਇਸੇ ਤਰ੍ਹਾਂ ਮਹਾਂਪੁਰਖ ਵੀ ਇਹ ਦ੍ਰਿਸ਼ਟਾਂਤ ਦਿੰਦੇ ਸਨ ਵੀ ਇਹ ਮਨ ਵੀ ਭੂਤ ਵਰਗਾ ਹੀ ਹੈ। ਕਬੂ ਜੀਰਾ ਉਬ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਅਸੀਂ ਜਿਹੜਾ ਸਰੀਰ ਕਰਕੇ ਕੰਮ ਨਹੀਂ ਕਰ ਸਕਦੇ ਮਨ ਉਹ ਝਟਪਟ ਕਰ ਦਿੰਦੇ। ਮਨ ਦੇ ਨਾਲ ਤੁਸੀਂ ਖਿਆਲੀ ਪਲਾਉ ਜਿੰਨੇ ਮਰਜ਼ੀ ਬਣਾ ਲਓ, ਜਿੰਨੇ ਮਰਜ਼ੀ ਹਵਾਈ ਕਿਲੇ ਉਸਾਰ ਲਓ, ਮਨ ਝਟਪਟ ਸਾਰੇ ਕੰਮ ਕਰਦੇ। ਪਰ ਗੱਲ ਇਹ ਹੈ ਮਨ ਦਾ ਸੁਭਾਅ ਸਾਡੇ ਲਈ ਖਤਰਨਾਕ ਵੀ ਹੈ। ਜੇ ਤੇ ਇਸ ਨੂੰ ਕੰਮ ਤੇ ਲਾਈ ਰੱਖੋ ਤੇ ਠੀਕ ਹੈ, ਜਦੋਂ ਇਹ ਵਿਹਲਾ ਹੋ ਜਾਂਦਾ ਫਿਰ ਇਹ ਸਾਡਾ ਨੁਕਸਾਨ ਕਰਦਾ। ਉਸ ਵਿਹਲੇ ਸਮੇਂ ਤੇ ਫਿਰ ਇਹਨੂੰ ਸਿਮਰਨ ਦੇ ਵਿੱਚ ਜੋੜਨਾ ਚਾਹੀਦਾ। ਇਹ ਗੁਰੂ ਸ਼ਬਦ ਦੀ ਜਿਹੜੇ ਗੁਰੂ ਸ਼ਬਦ ਦੀ ਟੇਕ ਹੈ ਉਹਦੇ ਨਾਲ ਇਸ ਨੂੰ ਜੋੜ ਦਿਓ। ਜਿਵੇਂ ਉਸ ਸ਼ਾਹੂਕਾਰ ਦੀ ਲੜਕੀ ਨੇ ਕਿਹਾ ਸੀ ਨਾ ਵੀ ਇੱਥੇ ਬਾਂਸ ਗੜ ਦਿਓ ਤੇ ਇਹਨੂੰ ਆਖੋ ਚੜੀ ਜਾ ਤੇ ਉਤਰੀ ਜਾ, ਜਦੋਂ ਮਨ ਵਿਹਲਾ ਹੋਵੇ ਉਹਨੂੰ ਕੋਈ ਬਸ ਪੜੀ ਜਲ ਬਾਣੀ ਕਰੀ ਜਲ ਸਿਮਰਨ, ਬਸ ਫਿਰ ਇਹ ਮਨ ਵਸ ਵਿੱਚ ਆਉਂਦਾ। ਹੋਰ ਕੋਈ ਦੂਸਰਾ ਤਰੀਕਾ ਨਹੀਂ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਆਖਦੇ ਨੇ ਕਿ ਐ ਮਨਾ ਤੁਮਰੀ ਪ੍ਰਤੀਤ, ਤੇਰੇ ਉੱਤੇ ਭਰੋਸਾ ਕਰਕੇ, ਮਨ ਦੇ ਉੱਤੇ ਭਰੋਸਾ ਕਰਕੇ ਕਵਨ ਕਵਨ ਨਹੀਂ ਪਤਰਿਆ, ਕਿਹੜਾ ਕਿਹੜਾ ਨਹੀਂ ਡਿੱਗਿਆ, ਕਿਹੜਾ ਕਿਹੜਾ ਨਹੀਂ ਪਤਿਤ ਹੋਇਆ। ਜਿਹਨੇ ਵੀ ਮਨ ਤੇ ਭਰੋਸਾ ਕਰ ਲਿਆ ਤੇ ਉਹਦਾ ਇਹਨੇ ਨੁਕਸਾਨ ਕੀਤਾ, ਕਿਉਂਕਿ ਮਨ ਖੋਟਾ ਹੈ, ਇਹ ਮਨ ਗਧਾ ਹੈ। ਜਿਹਨੇ ਵੀ ਇਸ ਮਨ ਉੱਤੇ ਭਰੋਸਾ ਕਰ ਲਿਆ ਵੀ ਫਿਰ ਉਹੀ ਉਹੀ ਫਿਰ ਇਹ ਮਨ ਦੇ ਹੱਥੋਂ ਡਿੱਗਿਆ ਹੈ ਔਰ ਉਹਨੇ ਆਪਣਾ ਨੁਕਸਾਨ ਕਰਵਾਇਆ ਹੈ। ਜਿਹੜਾ ਪਤਰਿਆ ਦਾ ਅਰਥ ਹੈ ਵੀ ਉਹ ਪਤਰਿਆ ਦਾ ਅਰਥ ਵਿਦਵਾਨਾਂ ਨੇ ਕੀਤਾ ਵੀ ਡਿੱਗ ਪੈਣਾ, ਪਤਿਤ ਹੋ ਜਾਣਾ, ਗਿਰ ਜਾਣਾ। ਐ ਮਨ ਜਿਸ ਜਿਸ ਨੇ ਤੇਰੇ ਤੇ ਭਰੋਸਾ ਕੀਤਾ ਹੈ ਉਹ ਕੌਣ ਕੌਣ ਨੇ ਡਿੱਗਿਆ, ਭਾਵ ਹਰਕ ਦੀਆਂ ਤੋਂ ਲੋਟ ਪੋਟਨੀਆਂ ਖਵਾ ਦਿੱਤੀਆਂ ਹਨ।
ਮਹਾ ਮੋਹਨੀ ਮੋਹਿਆ ਨਰਕ ਕੀ ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਤੈਨੂੰ ਮਹਾ ਮੋਹਨੀ ਮਾਇਆ ਨੇ ਮੋਹਿਤ ਕੀਤਾ ਹੋਇਆ। ਮਾਇਆ ਐਸੀ ਮੋਹਣੀ ਪਾਈ ਜੇ ਤੇ ਜੀ ਤੇ ਡਹਿਕ ਆਈ, ਇਸ ਮੋਹਣੀ ਮਾਇਆ ਨੇ ਤੈਨੂੰ ਮੋਹਿਤ ਕੀਤਾ ਹੋਇਆ। ਨਰਕ ਕੀ ਰੀਤ, ਬਸ ਇਹੀ ਨਰਕ ਵਿੱਚ ਜਾਣ ਦੀ ਇੱਕ ਰੀਤ ਮਰਯਾਦਾ ਹੈ, ਜਾਂ ਰੀਤ ਦਾ ਅਰਥ ਹੈ ਨਰਕ ਵਿੱਚ ਜਾਣ ਦੀ ਇਹ ਇੱਕ ਚਾਲੀ ਹੈ, ਇਹ ਇੱਕ ਪੱਗ ਡੰਡੀ ਹੈ ਜੋ ਮਹਾ ਮੋਹਣੀ ਨੇ ਤੈਨੂੰ ਮੋਹਿਤ ਕੀਤਾ ਹੋਇਆ, ਬਸ ਸਿੱਧਾ ਨਰਕਾਂ ਵਿੱਚ ਹੀ ਲਿਜਾਣ ਦਾ ਰਸਤਾ ਹੈ।
ਮਨ ਖੁਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਤੂੰ ਤੇ ਖੋਟਾ ਹੈ, ਤੂੰ ਤੇ ਗਧਾ ਹੈ, ਤੇਰਾ ਕੋਈ ਵਿਸ਼ਵਾਸ ਨਹੀਂ ਹੋ ਸਕਦਾ, ਤੂੰ ਮਹਾ ਉਦਮਾਦਾ, ਤੂੰ ਤੇ ਬੜਾ ਹੀ ਖੜਮਸਤੀ ਕਰਦਾ, ਸ਼ਰਾਬੀ ਤੇ ਸ਼ਰਾਬੀ ਦੀ ਨਸ਼ੇ ਦੀ ਹਾਲਤ ਵਿੱਚ ਤੂੰ ਬੜਾ ਨੁਕਸਾਨ ਕਰਦਾ ਹੈ।
ਖਰਕਾ ਪੈਖਰ ਤੋਂ ਛੁਟੈ ਜੋ ਉਪਰ ਲਾਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੂੰ ਤੇ ਗਧਾ ਹੈ, ਗਧੇ ਦਾ ਪੈਖੜ ਉਸ ਵੇਲੇ ਖੁੱਲਦਾ ਜਦੋਂ ਉਪਰੋਂ ਲੱਗਿਆ ਜਾਵੇ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਤੈਨੂੰ ਸਿਮਰਨ ਦੇ ਵਿੱਚ ਜੋੜੀ ਰੱਖਿਆ ਜਾਵੇ ਉਹੀ ਸਮਾਂ ਸਫਲ ਹੁੰਦਾ ਹੈ, ਜਾਂ ਕਿਸੇ ਹੋਰ ਕੰਮ ਦੇ ਵਿੱਚ ਲੱਗਿਆ ਲਾਇਆ ਜਾਵੇ ਤਾਂ ਤੂੰ ਕਾਬੂ ਵਿੱਚ ਰਹਿਣਾ। ਜਦੋਂ ਤੈਨੂੰ ਵਿਹਲਾ ਛੱਡ ਦੇਈਏ ਤੇ ਫਿਰ ਤੂੰ ਜਿਵੇਂ ਕੋਈ ਸ਼ਰਾਬੀ ਆਦਮੀ ਖੜਮਸਤੀਆਂ ਕਰਦਾ ਇਸੇ ਤਰ੍ਹਾਂ ਤੂੰ ਵੀ ਦੁਲੱਤੇ ਮਾਰਦਾ ਹੈ।
ਰਹਾਓ ਜਬ ਤਬ ਸੰਜਮ ਤੁਮ ਖੰਡੇ ਜਮਕੇ ਦੁੱਖ ਡਾਂਡ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਵੇਖ ਲੈ ਤੂੰ ਜਿਹੜੇ ਜਾਪ ਤਪ ਸੰਜਮ ਕਰਨ ਵਾਲੇ ਲੋਕ ਸਨ ਤੂੰ ਉਹਨਾਂ ਦੇ ਸਾਰੇ ਇਹ ਧਰਮ ਕਰਮ ਖੰਡਨ ਕਰ ਦਿੱਤੇ, ਕਿਉਂਕਿ ਜਦੋਂ ਮਨ ਦੇ ਵਿੱਚ ਕੋਈ ਸ਼ੈਤਾਨ ਹਾਵੀ ਹੋ ਜਾਂਦਾ ਹੈ, ਮਨ ਦੇ ਵਿੱਚ ਕੋਈ ਬਦੀ ਦਾ ਖਿਆਲ ਪੈਦਾ ਹੋ ਜਾਂਦਾ ਹੈ, ਫਿਰ ਜਪ ਤਪ ਸੰਜਮ ਵੀ ਸਭ ਕੁਛ ਭੁੱਲ ਜਾਂਦੇ ਨੇ। ਇਸੇ ਲਈ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਤੂੰ ਤੇ ਖੋਟਾ ਹੈ, ਤੇਰੇ ਤੇ ਵਿਸ਼ਵਾਸ ਨਹੀਂ ਹੋ ਸਕਦਾ, ਤੂੰ ਤੇ ਜਪ ਤਪ ਸੰਜਮ ਸਭ ਦੇ ਖੰਡਨ ਕਰ ਦਿੱਤੇ, ਜਮ ਕੇ ਦੁੱਖ ਡਾਂਡ ਤੇ ਤੇਰੇ ਸਾਧਕ ਤੇਰੇ ਕਾਰਨ ਜਮ ਕੇ ਦੁੱਖ ਡਾਂਡ ਤੇ ਜਮਾਂ ਦੇ ਦੁੱਖ ਤੇ ਡੰਡ ਵੀ ਜੀਵ ਨੂੰ ਸਹਾਰਨੇ ਪੈਂਦੇ ਹਨ।
ਸਿਮਰੈ ਨਾਈ ਜੋਨ ਦੁੱਖ ਨਿਰਲਜੇ ਪਾਂਡ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਿਰਲਜੇ ਪਾਠ ਨਿਰਲੱਜੇ ਕਰਨਾ, ਨਿਰਲੱਜੇ ਪਾਠ, ਨਿਰਲੱਜੇ ਨੀ ਨਿਰਲੱਜੇ ਕੱਸ ਕੇ ਬੋਲਣਾ। ਸਿਮਰੈ ਨਾਹੀ ਜੋਨ ਦੁੱਖ ਨਿਰਲੰਜੇ ਪਾਂਡ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮਨ, ਵੀ ਤੂੰ ਤੇ ਨਿਰਲੱਜੇ ਪਾਂਡ ਦਾ ਅਰਥ ਹੈ ਨਿਰਲੱਜ ਇਸਤਰੀ ਵਾਂਗੂ ਹੈ। ਨਿਰਲੱਜ ਇਸਤਰੀ ਕੌਣ ਹੁੰਦੀ ਹੈ? ਪਾਂਡ ਇਸਤਰੀ ਨੂੰ ਕਹਿੰਦੇ ਨੇ ਨਿਰਲੱਜ, ਬੇਸ਼ਰਮ ਔਰਤ, ਭਾਵ ਜਿਵੇਂ ਕੋਈ ਵੇਸਵਾ ਹੋਵੇ, ਕੰਜਰੀ ਹੋਵੇ, ਤੇਰਾ ਸੁਭਾਅ ਹੋ ਗਿਆ ਹੈ। ਨਿਰਲੱਜੇ ਪਾਂਡ ਦਾ ਅਰਥ ਹੋ ਗਿਆ ਜਿਹੜੀ ਬੇਸ਼ਰਮ ਔਰਤ ਹੁੰਦੀ ਹੈ, ਕੋਈ ਵੇਸਵਾ ਹੁੰਦੀ ਹੈ, ਜਿਹਦਾ ਕੋਈ ਧਰਮ ਕਰਮ ਕੋਈ ਚਾਲ ਚਲਣ ਨਹੀਂ ਹੁੰਦਾ, ਤੂੰ ਵੀ ਉਸ ਵਰਗਾ ਹੈ। ਸਿਮਰੈ ਨਾਹੀ ਜੋਨ ਦੁੱਖ, ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਇਸੇ ਲਈ ਤੈਨੂੰ ਜੋਨ ਦੁੱਖ 84 ਲੱਖ ਜੂਨਾਂ ਦਾ ਦੁੱਖ ਭੋਗਣਾ ਪਵੇਗਾ। ਕੁਛ ਵਿਦਵਾਨਾਂ ਨੇ ਨਿਰਲੱਜੇ ਪਣ ਦਾ ਇਹ ਵੀ ਅਰਥ ਕੀਤਾ ਹੈ ਵੀ ਹੇ ਮਨ, ਤੂੰ ਨਿਰਲੱਜ ਬੇਸ਼ਰਮ ਬੇਹਿਆ, ਤੇ ਪਾਂਡ ਦਾ ਅਰਥ ਹੈ ਜਿਵੇਂ ਕੋਈ ਪੰਡ ਜੋਕਰ ਹੁੰਦਾ, ਉਸ ਤਰ੍ਹਾਂ ਦਾ ਤੇਰਾ ਸੁਭਾਵ ਹੈ, ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਇਸੇ ਲਈ ਤੈਨੂੰ ਅਨੇਕਾਂ ਜੁਨੀਆਂ ਦੇ ਦੁੱਖ ਸਹਾਰਨੇ ਪੈ ਸਕਦੇ ਹਨ।
ਹਰ ਸੰਗ ਸਹਾਈ ਮਹਾਮੀਤ, ਤਿਸਿਓ ਤੇਰਾ ਭੇਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਨੂੰ ਆਖਦੇ ਨੇ ਕਿ ਐ ਮਨ, ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਤੇਰੇ ਅੰਗ ਸੰਗ ਵਸਰਿਆ ਹੈ, ਤੇ ਸਹਾਈ ਉਹ ਤੇਰਾ ਮਦਦਗਾਰ ਵੀ ਹੈ, ਤੇ ਮਹਾਮੀਤ ਉਹ ਤੇਰਾ ਪਰਮ ਮਿੱਤਰ ਵੀ ਹੈ। ਤਿਸਿਓ ਤੇਰਾ ਭੇਦ, ਉਹਦੇ ਨਾਲ ਤੇ ਤੇਰਾ ਫਰਕ ਪਿਆ ਹੋਇਆ, ਉਹਦੇ ਨਾਲ ਤਾਂ ਤੇਰੀ ਅਣਬਣ ਹੋਈ ਹੈ, ਰੱਬ ਦੇ ਨਾਲ ਤਾਂ ਤੇਰੀ ਕੋਈ ਸਾਂਝ ਹੀ ਨਹੀਂ ਹੈ।
ਬੀਦਾ ਪੰਜ ਬਟਵਾਰੀ ਉਪਜਿਓ ਮਹਾ ਖੇਦ।
ਬੀਦਾ ਪੰਜ ਬਟਵਾਰੀ, ਬਟਵਾਰਾ ਕਹਿੰਦੇ ਨੇ ਰਾਹ ਮਾਰਨ ਨੂੰ, ਜਿਹੜਾ ਰਾਹ ਜਾਂਦੇ ਬੰਦਿਆਂ ਨੂੰ ਲੁੱਟ ਲਵੇ, ਜਿਵੇਂ ਡਾਕੂ ਹੁੰਦੇ ਨੇ। ਬੀਦਾ ਪੰਜ ਬਟਵਾਰੀ, ਜਿਹੜੇ ਪੰਜ ਡਾਕੂ ਨੇ, ਪੰਜ ਰਾਹ ਮਾਰਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੂੰ ਤਾਂ ਉਹਨਾਂ ਦੇ ਮੋਹ ਪਿਆਰ ਦੇ ਵਿੱਚ ਵਿੰਨਿਆ ਪਿਆ ਹੈ, ਉਹਨਾਂ ਡਾਕੂਆਂ ਦੇ ਮੋਹ ਪਿਆਰ ਦੇ ਵਿੱਚ ਵਿੰਨਿਆ ਪਿਆ ਹੈ। ਉਪਜਿਓ ਮਹਾ ਖੇਰ, ਜਿਸਦਾ ਸਦਕਾ ਤੈਨੂੰ ਬੜਾ ਭਾਰੀ ਦੁੱਖ ਪੈਦਾ ਹੋਇਆ ਹੈ ਤੇ ਹੋਵੇਗਾ।
ਨਾਨਕ ਤਿੰਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਹਾਂ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕੀਤਾ। ਮਨ ਨੂੰ ਵਸ ਕਰਨਾ ਸੌਖਾ ਕੰਮ ਨਹੀਂ ਹੈ, ਦਰਿਆਵਾਂ ਦੇ ਵਹਿਣ ਰੋਕਣੇ ਕੋਈ ਸੌਖਾ ਕੰਮ ਨਹੀਂ ਹੁੰਦਾ, ਹਨੇਰੀ ਨੂੰ ਰੋਕਣਾ, ਤੂਫਾਨ ਨੂੰ ਰੋਕਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਇੰਨਾ ਹੀ ਔਖਾ ਮਨ ਨੂੰ ਰੋਕਣਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਅਸੀਂ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਹਾਂ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕਰ ਲਿਆ ਹੈ।
ਧਨ ਧਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੇਖ ਲੋ ਫਿਰ ਉਹਨਾਂ ਮਹਾਂਪੁਰਖਾਂ ਨੂੰ ਕਿੰਨੀ ਉੱਚੀ ਵਡਿਆਈ ਪ੍ਰਾਪਤ ਹੁੰਦੀ ਹੈ। ਤਨ ਵੀ ਤੇ ਸਰਬੰਸ ਸਭ ਕੁਝ ਆਪਣਾ ਪ੍ਰਭ ਦਾ ਅਰਥ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ ਜਨ ਕੋ ਦੀਨਾ ਉਹਨਾਂ ਮਹਾਂਪੁਰਖਾਂ ਨੂੰ ਦੇ ਦਿੱਤਾ। ਉਸ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਮਹਾਂਪੁਰਖਾਂ ਨੂੰ ਤਨ ਵੀ ਸਰਬੰਸ ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕੀਤਾ ਹੈ। ਭਾਵ ਜਿਹੜੇ ਗੁਰਮੁਖ ਪਿਆਰੇ ਆਪਣੇ ਮਨ ਨੂੰ ਵਸ ਕਰ ਲੈਂਦੇ ਨੇ, ਪਰ ਨਾਲੇ ਸਤਿਗੁਰੂ ਨੇ ਇਹ ਵੀ ਬਚਨ ਆਖੇ ਨੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਪਰਮੇਸ਼ਰ ਦੀ ਪੂਰਨ ਕਿਰਪਾ ਹੋਵੇ ਤਾਂ ਮਨ ਵਸ ਵਿੱਚ ਆਉਂਦਾ ਹੈ, ਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕਰ ਲਿਆ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਤਨ ਵੀ ਤੇ ਸਰਬੰਸ ਸਾਰਾ ਉਹਨਾਂ ਮਹਾਂਪੁਰਖਾਂ ਨੂੰ ਦੇ ਦਿੱਤਾ। ਭਾਵ ਸਭ ਕੁਝ ਆਪਣਾ ਵਾਹਿਗੁਰੂ ਉਹਨਾਂ ਮਹਾਂਪੁਰਖਾਂ ਦੇ ਹਵਾਲੇ ਕਰ ਦਿੰਦਾ, ਇੰਨੀ ਉੱਚੀ ਵਡਿਆਈ ਤੇ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਤਿੰਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ। ਧਨ ਧਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।